खांड किरत चून जल अगन कड़ाहा करण की विद सुन लीजै। कड़ाहा करण की विद सुन लीजै, तीन पाग को समसर की जय। लेपन आगे बहु कर दी जय, मांजन कर पांजन तो भी जय। कर स्नान पवित्र होए बह, कर स्नान पवित्र होए बह, वाही गुरु बिन अवर ना कहे। कर त्यार चौंकी पर धर, चार ओर कीर्तन वह करे। पावन तन पावन कर थान, पावन तन पावन कर थान, किरत मैदाली खंड समान। कर कड़ाहा जब पाठ सो ठाने, गुर प्रसाद अरदास बखाने। कर प्रसाद जब पाठ बखाने, कर कड़ाहा जब पाठ सो ठाने, गुर प्रसाद अरदास बखाने। हुण लाभ भोग हर राया, हुण लाभ भोग हर राया, लाभ भोग हर राया, हुण लाभ भोग हर राया।
ਸਫਲੀਕਰਨ ਵਾਸਤੇ ਗੁਰੂ ਕੀ ਆਗਿਆ ਦਾ ਪਾਲਣ ਕਰਦੇ ਹੋਏ ਸਵਤ ਮਾਈ ਭਾਈ ਉਚਾਰਨ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ, ਗੁਰਤਾ ਗਤੀ ਸਵਾਇਮਾਨ ਚਬਰ ਸ਼ਤਰ ਤਖਤ ਕੇ ਮਾਲਕ, ਲੋਕ ਪਰਲੋਕ ਸਹਾਇ ਕਲਤ ਪਲਤ ਕੇ ਰਾਖੇ, ਦੀਨਾ ਬੰਧੂ ਭਗਤ ਬਚਲ, ਸ਼ਬਦਾ ਅਵਤਾਰ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਜੀ ਬੈਠੇ ਹੋ। ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਕਿ ਸਾਧ ਸੰਗਤ ਦੀ ਇਕੱਤਰਤਾ ਵਿੱਚ ਸਾਨੂੰ ਕੁਝ ਘੜੀਆਂ ਬੈਠਣ ਦਾ ਮੌਕਾ ਮਿਲ ਰਿਹਾ। ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਔਰ ਸਤਿਗੁਰੂ ਮਹਾਰਾਜ ਦੇ ਜਿੱਥੇ ਦਰਸ਼ਨ ਕਰ ਰਹੇ ਹਾਂ, ਨਮਸਕਾਰ ਕੀਤੀ ਹੈ, ਮਸਤਕ ਸਫਲਾ ਹੋਇਆ, ਉੱਥੇ ਗੁਰਮਤਿ ਸਿਧਾਂਤ ਨਾਲ, ਗੁਰਮਤਿ ਵਿਚਾਰਾਂ ਦੇ ਨਾਲ ਤੇ ਗੁਰਮਤਿ ਅਨੁਸਾਰ ਬਖਸ਼ੇ ਹੋਏ ਨਾਮ ਗਿਆਨ ਨਾਲ ਆਪਣੇ ਹਿਰਦੇ ਨੂੰ ਕਰਤਾਰਤ ਕਰੋ। ਆਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਕਰਨ ਕਈ ਦਿਨਾਂ ਤੋਂ ਜਥੇ ਦਾ ਪ੍ਰੋਗਰਾਮ ਇੱਥੇ ਚੱਲਦਾ ਰਿਹਾ, ਕਥਾ ਕੀਰਤਨ ਦੁਆਰਾ ਆਪਾਂ ਸਾਰਿਆਂ ਨੇ ਸਤਿਗੁਰੂ ਦੀ ਪਾਵਨ ਹਜ਼ੂਰੀ ਦਾ ਆਨੰਦ ਮਾਣਿਆ। ਭਾਈ ਨੰਦ ਲਾਲ ਸਿੰਘ ਜੀ ਦਾ ਪ੍ਰਸੰਗ ਬੜੇ ਵਿਸਥਾਰ ਨਾਲ ਆਪ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਨਾਲ ਸ਼੍ਰਵਣ ਕੀਤਾ। ਜੋ ਕੱਲ ਉਸ ਪ੍ਰਸੰਗ ਦੀ ਸਮਾਪਤੀ ਹੋ ਚੁੱਕੀ ਹੈ, ਉਸ ਤੋਂ ਉਪਰੰਤ ਗੁਰਮੁਖ ਪਿਆਰਿਆਂ ਵੱਲੋਂ ਸੰਗਤ ਵੱਲੋਂ ਇਹ ਹੁਕਮ ਸੀ ਕਿ ਸੰਗਤ ਵਿੱਚ ਇਹ ਦੱਸਿਆ ਜਾਏ ਕਿ ਜੋ ਕੜਾਹ ਪ੍ਰਸ਼ਾਦ ਹੈ ਇਹ ਕਦੋਂ ਸ਼ੁਰੂ ਹੋਇਆ ਅਤੇ ਕਿਸ ਨੇ ਸ਼ੁਰੂ ਕੀਤਾ ਔਰ ਇਸ ਦੀ ਮਰਿਆਦਾ ਕੀ, ਬਣਾਉਣ ਦੀ ਮਰਿਆਦਾ, ਵਰਤਾਉਣ ਦੀ ਮਰਿਆਦਾ, ਦੇਗ ਲੈਣ ਦੀ ਮਰਿਆਦਾ, ਦੇਗ ਛਕਣ ਦੀ ਮਰਿਆਦਾ, ਔਰ ਕੜਾਹ ਪ੍ਰਸ਼ਾਦ ਨੂੰ ਭੋਗ ਕਿਸ ਤਰੀਕੇ ਨਾਲ ਲਵਾਇਆ ਜਾਏ ਅਤੇ ਉਹਦੇ ਵਿੱਚ ਕੁਝ ਚੱਲ ਰਹੇ ਵਾਦ ਵਿਵਾਦ ਦੇ ਪ੍ਰਵਾਨ ਹੋਏ ਜਾਂ ਭੋਗ ਲੱਗਿਆ ਕਿਹਾ ਜਾਏ। ਕੁਛ ਇਹੋ ਜਿਹੀਆਂ ਵਿਚਾਰਾਂ ਨੂੰ ਮੁੱਖ ਰੱਖ ਕੇ ਇੱਥੋਂ ਦੇ ਪ੍ਰਬੰਧਕ ਸੱਜਣਾਂ ਗੁਰੂੰਗ ਪਿਆਰਿਆਂ ਨੇ ਇਹ ਦਾਸ ਦੀ ਡਿਊਟੀ ਲਾਈ ਹੈ ਕਿ ਇਸ ਵਿਸ਼ੇ 'ਤੇ ਇੱਕ ਦੀਵਾਨ ਲਾਇਆ ਜਾਏ। ਅੱਜ ਦਾ ਦੀਵਾਨ ਆਪਣਾ ਇਸ ਵਿਸ਼ੇ 'ਤੇ ਹੈ ਕਿਉਂਕਿ ਅੱਜ ਦੇ ਦੀਵਾਨ ਤੋਂ ਬਾਅਦ ਇਸ ਗੁਰੂ ਘਰ ਵਿਖੇ ਇਸ ਫੇਰੀ ਦੇ ਪ੍ਰੋਗਰਾਮਾਂ ਦੀ ਜਿਹੜੀ ਲਿਸਟ ਸੀ ਉਹਦੇ ਮੁਤਾਬਕ ਇੰਗਲੈਂਡ ਦੀਆਂ ਸੰਗਤਾਂ ਅਤੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਂ ਨਾਲ ਸੁਸ਼ੋਭਿਤ ਗੁਰੂ ਨਾਨਕ ਗੁਰਦੁਆਰੇ ਲੈਸਟਰ ਦੇ ਵਿੱਚ ਕਿ ਅੱਜ ਇੱਥੇ ਪ੍ਰੋਗਰਾਮਾਂ ਦੀ ਜਥੇ ਦੇ ਜੋ ਰੱਖੇ ਹੋਏ ਪ੍ਰੋਗਰਾਮ ਸਨ ਸਮਾਪਤੀ ਹੋਏ ਅਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਬਹੁਤ ਸੁੰਦਰ ਸਵਾਲ ਕੀਤਾ ਗੁਰਮੁਖਾਂ ਨੇ ਔਰ ਇਹਦੇ ਬਾਰੇ ਸਾਨੂੰ ਪਤਾ ਵੀ ਹੋਣਾ ਚਾਹੀਦਾ। ਦਾਸ ਦਾ ਹਿਰਦਾ ਬੜਾ ਖੁਸ਼ ਹੋਇਆ ਕਿ ਕੁਝ ਸਿੱਖਣ ਵਾਸਤੇ ਪ੍ਰਸ਼ਨ ਕੀਤਾ ਜਾਏ ਉਹਦਾ ਆਦਰ ਕਰਨਾ ਚਾਹੀਦਾ ਅਤੇ ਕੁਝ ਵਿਵਾਦ ਕਰਨ ਵਾਸਤੇ ਪ੍ਰਸ਼ਨ ਕੀਤਾ ਜਾਏ ਉਹਦਾ ਖੰਡਨ ਕਰਨਾ ਚਾਹੀਦਾ। ਜੇ ਕੋਈ ਪਾਣੀ 'ਚ ਮਧਾਣੀ ਪਾ ਕੇ ਬਹਿ ਜਾਏ ਤਾਂ ਉਹਨੂੰ ਸਮਝਾਉਣਾ ਚਾਹੀਦਾ ਵੀ ਇਹਦੇ 'ਚੋਂ ਨਿਕਲਣਾ ਨਹੀਂ, ਕੁਛ ਇਹ ਮਧਾਣੀ ਕੱਢ ਲਿਆ। ਜੇ ਕੋਈ ਦਹੀਂ ਵਿੱਚ ਮਧਾਣੀ ਪਾ ਕੇ ਕਹੇ ਵੀ ਰਿੜਕੋ ਤਾਂ ਇਹਦਾ ਮਤਲਬ ਹੈ ਵੀ ਮੱਖਣ ਚਾਹੁੰਦਾ। ਇਸ ਕਰਕੇ ਇਹ ਪ੍ਰਸ਼ਨ ਦਹੀਂ 'ਚ ਮਧਾਣੀ ਪਾਉਣ ਵਾਲੀ ਗੱਲ ਹੈ ਕਿ ਜਿਹਦੇ ਵਿੱਚੋਂ ਕੁਝ ਨਿਕਲੇ। ਜੇ ਪਾਣੀ 'ਚ ਮਧਾਣੀ ਪਵਾਉਂਦੇ ਵੀ ਇੱਕ ਨੇਤੀ ਮੈਂ ਫੜਦਾ ਇੱਕ ਤੁਸੀਂ ਫੜ ਲਓ ਬਾਬਾ ਜੀ ਆਪਾਂ ਰਿੜਕੇ ਵੇਖੀਏ ਤਾਂ ਮੈਂ ਕਹਿ ਦਿੰਦਾ ਵੀ ਨੇਤੀ ਕਿਸੇ ਹੋਰ ਨੂੰ ਫੜਾ ਦੇ, ਗੱਲ ਕੰਮ ਦੀ ਕੀਤੀ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਦੀ ਇੱਕ ਮੈਂ ਇਹ ਬੇਨਤੀ ਕਰਦੇ ਹਾਂ ਕਿ ਤੁਹਾਡੇ ਕੋਲ ਇੱਥੇ ਬਹੁਤ ਸਾਰੇ ਗਿਆਨੀ ਸਿੰਘ ਸਾਹਿਬਾਨ ਆਉਂਦੇ ਰਹਿੰਦੇ, ਜਥੇ ਦੀ ਬਾਤ ਹੋਰ ਹੈ ਅਤੇ ਸੰਪਰਦਾ ਪਦੇ ਪੜ੍ਹੇ ਹੋਏ ਵਿਦਿਆਰਥੀਆਂ ਵਾਸਤੇ ਇਹੋ ਜਿਹੀਆਂ ਗੱਲਾਂ ਮਾਮੂਲੀ ਹੋਇਆ ਕਰਦੀਆਂ। ਇਹ ਸਾਡੇ ਪੰਜਾਂ 'ਚੋਂ ਜਿਹਦੀ ਵੀ ਡਿਊਟੀ ਲਾਉਂਦੇ ਤੁਸੀਂ, ਜੇ ਢੋਲਕੀ ਵਾਲੇ ਨੂੰ ਕਹਿੰਦੇ ਨਾ ਵੀ ਤੂੰ ਦੱਸ ਦੇ ਇਹ ਗੱਲ, ਢੋਲਕੀ ਵਾਲਾ ਵੀ ਦੱਸ ਦਿੰਦਾ, ਚਿਮਟਿਆਂ ਵਾਲੇ ਵੀ ਦੱਸ ਦਿੰਦੇ ਅਤੇ ਪਿੱਛੇ ਜਿਹੜਾ ਸੱਜਣ ਕੈਸੀ ਵਾਲਾ ਜਹੇਦਾਰ ਬੈਠਾ ਉਹ ਵੀ ਦੱਸ ਦਿੰਦਾ ਅਤੇ ਮੇਰੀ ਡਿਊਟੀ ਲਾਈ ਹੈ, ਚਲੋ ਮੈਨੂੰ ਜਾਇਜ਼ ਆਉਂਦਾ ਮੈਂ ਵੀ ਦੱਸ ਦਿੰਦਾ। ਪਰ ਇਹੋ ਜਿਹੇ ਪ੍ਰਸ਼ਨ ਤੁਸੀਂ ਸਾਰਿਆਂ ਨੂੰ ਨਹੀਂ ਕਰਨੇ, ਮੇਰੀ ਬੇਨਤੀ। ਕਿਉਂ ਕਿ ਉਹਦੇ ਵਿੱਚ ਝਗੜਾ ਖੜਾ ਹੋ ਜਾਏਗਾ, ਜੇ ਪ੍ਰਸ਼ਨ ਦਾ ਉੱਤਰ ਉਹਨੂੰ ਗਿਆਨੀ ਸਿੰਘ ਨੂੰ ਨਾ ਆਉਂਦਾ ਹੋਇਆ ਤੁਹਾਡੇ ਗਲ ਪੈ ਜਾਊਗਾ, ਕਹੂਗਾ ਤੁਸੀਂ ਪ੍ਰਸ਼ਨ ਕਰਨ ਵਾਲੇ ਹੁੰਦੇ ਕੌਣ, ਮੈਂ ਤਾਂ ਆਪਣੀ ਮਰਜ਼ੀ ਨਾਲ ਸੁਣਾਉਂ ਜਿਹੜਾ ਕੁਛ, ਕੁਛ ਇਹੋ ਜਿਹੀ ਵੀ ਗੜਬੜ ਹੋ ਜਾਂਦੀ। ਇਸ ਕਰਕੇ ਆਓ ਗੁਰੂ ਸਾਹਿਬ ਕਿਰਪਾ ਕਰਨ। ਆਪਾਂ ਅੱਜ ਦੇ ਦੀਵਾਨ ਦੀ ਸ਼ੁਰੂਆਤ ਕੀਤੀ ਹੈ ਕਿ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵੰਜਨ ਮਿਸਤਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ। ਇਹ ਆਪਾਂ ਇਸ ਤੁਕ ਦੀ ਧਾਰਨਾ ਪੜ੍ਹ ਕੇ ਇੱਥੋਂ ਸ਼ੁਰੂ ਕੀਤੀ ਹੈ ਕਿਉਂਕਿ ਕੜਾਹ ਪ੍ਰਸ਼ਾਦ ਦੀ ਗੱਲ ਇਨਰੋਲ ਕਰਨੀ। ਕੋਈ ਗੱਲ ਸਿਮਰਨ ਭਗਤੀ ਦੀ ਜਾਂ ਕੋਈ ਗੱਲ ਗੁਰਮਤਿ ਹੋਰ ਸਿਧਾਂਤਾਂ ਦੀ ਨਹੀਂ ਹੋ ਸਕੇਗੀ ਤੇ ਕੇਵਲ ਇੱਕੋ ਹੀ ਗੱਲ ਆਪਾਂ ਕੜਾਹ ਪ੍ਰਸ਼ਾਦ ਦੀ ਕਰਨੀ ਹੈ। ਪਰ ਇਹਦੇ ਨਾਲ ਮੈਂ ਬੇਨਤੀ ਕਰਦੀ ਹਾਂ ਵੀ ਜੇ ਸੰਗਰਾਂਦ ਦਾ ਦਿਹਾੜਾ, ਸਮੇਂ ਦਾ ਮੈਨੂੰ ਤੁਹਾਡੇ ਨਾਲੋਂ ਜ਼ਿਆਦਾ ਫਿਕਰ ਹੈ ਕਿਉਂਕਿ ਅੱਜ ਦੀਵਾਨ ਚਾਰ ਨਿਸ਼ਾਮ ਕਰ ਸਾਰੇ ਥਾਂ 'ਤੇ ਕਵਰ ਕਰਨਾ। ਮੈਨੂੰ ਇੱਥੋਂ ਲਿਜਾਣ ਵਾਲੇ ਸੱਜਣ ਤੁਹਾਡੇ ਵਿੱਚ ਆ ਗਏ ਨੇ, ਭਾਈ ਭਾਗ ਸਿੰਘ ਜੀ ਬੈਠੇ ਨੇ ਵਿੱਚ ਵੀ ਤਿਆਰੀ ਹੈ ਜੀ, ਗੱਡੀ ਖੜੀ ਆ। ਇਹਨਾਂ ਨੇ ਇਸ ਥਾਂ ਤੋਂ ਬਾਅਦ ਦੋ ਥਾਂ 'ਤੇ ਤਿੰਨ ਥਾਵਾਂ 'ਤੇ ਇਹਨਾਂ ਨੇ ਲਿਜਾਉਣਾ, ਇਸ ਕਰਕੇ ਆਓ। ਪਰ ਸੰਗਰਾਂਦ ਦੀ ਗੱਲ ਜਿਹੜੀ ਹੈ ਇਹ ਵੀ ਕੁਛ ਥੋੜ੍ਹੀ ਜਿਹੀ ਵਿਚਾਰਨ ਵਾਲੀ ਸੀ। ਇਹ ਤਾਂ ਕਿਤੇ ਫਿਰ ਗੁਰੂ ਨੇ ਕਿਰਪਾ ਕੀਤੀ, ਸਵਾਸ ਰਹੇ ਜ਼ਿੰਦਗੀ ਰਹੀ ਕਿਤੇ ਫਿਰ ਸੰਜੋਗ ਇਕੱਠੇ ਹੋਣ ਦਾ ਮਿਲ ਗਿਆ ਤਾਂ ਵੀ ਸੰਗਰਾਂਦ ਵਾਲੇ ਉਦੋਂ ਕਹਿ ਸੁਣ ਲਾਂਗੇ। ਤਾਂ ਇੱਕ ਮੈਂ ਜ਼ਰੂਰ ਇੱਥੇ ਬੇਨਤੀ, ਕਿਉਂਕਿ ਭਾਦੋਂ ਹੀ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਅੱਜ ਚਾਹੀਦਾ ਤਾਂ ਇਸ ਵੀ ਅੱਜ ਇਹੀ ਪ੍ਰਕਰਨ ਚੱਲਦਾ ਭਾਦੋਂ ਦੇ ਮਹੀਨੇ ਦਾ ਜੋ ਸ਼ਬਦ ਗੁਰੂ ਅਰਜਨ ਸਾਹਿਬ ਨੇ ਵਿਚਾਰਿਆ। ਸੰਗਰਾਂਦ ਦਾ ਦਿਹਾੜਾ, ਇਹਦਾ ਬੜਾ ਭਾਰੀ ਵਿਸਥਾਰ। ਸੰਗਰਾਂਦ ਦੇ ਅੱਖਰੀ ਅਰਥ ਕੀ ਹਨ, ਸੰਗਰਾਂਦ ਮਨਾਉਣ ਦਾ ਭਾਵ ਕਿਉਂ ਚੱਲੇ, ਸੰਗਰਾਂਦ ਵਾਲੇ ਦਿਨ ਸਿੱਖ ਕਿਉਂ ਇਕੱਠੇ ਹੋਣ ਲੱਗ ਪਏ, ਹਿੰਦੂ ਮਤ ਦੇ ਵਿੱਚ ਤਾਂ ਸੀ ਐਸੀ ਗੱਲ, ਇਹ ਕੁਝ ਪ੍ਰਸ਼ਨ ਹਨ। ਵਿਸਤਾਰ ਨਾਲ ਨਹੀਂ, ਮੈਂ ਸੰਖੇਪ ਨਾਲ ਬੇਨਤੀ ਕਰਦੇ ਹਾਂ ਕਿ ਅਸੀਂ ਆਪਣੀ ਬੋਲੀ ਚ ਇਹਨੂੰ ਸੰਗਰਾਂਦ ਕਹਿੰਦੇ ਹਾਂ, ਪਰ ਇਹ ਸੰਸਕ੍ਰਿਤ ਦਾ ਪਦ ਹੈ, ਸੰਗਰਾਂਦ ਨਹੀਂ ਹੈ। ਇਹ ਪਦ ਵਿਗੜ ਕੇ ਸੰਗਰਾਂਦ ਬਣਿਆ ਹੋਇਆ ਹੈ। ਇਹ ਹੈ ਮੂਲ ਰੂਪ ਦੇ ਅੰਦਰ ਸੰਕ੍ਰਾਂਤ, ਤੱਤੇ ਦੀ ਸਿਹਾਰੀ ਹੈ, ਸੰਕ੍ਰਾਂਤੀ ਬਣ ਜਾਂਦਾ ਸੰਕ੍ਰਾਂਤ, ਔਰ ਅਰਥ ਵੀ ਮੂਲ ਦਾ ਬਣੇਗਾ, ਵਿਗੜੇ ਹੋਏ ਸ਼ਬਦ ਦਾ ਨਹੀਂ, ਉਹੀ ਲੈਣਾ ਪਏ। ਸੰਗ ਦਾ ਅਰਥ ਹੈ ਭਲੀ ਪ੍ਰਕਾਰ, ਕ੍ਰਾਂਤੀ ਦਾ ਅਰਥ ਹੈ ਤਬਦੀਲੀ। ਉਹ ਦਿਨ ਜਦੋਂ ਪ੍ਰਕਿਰਤੀ ਵਿੱਚ ਪਰਮੇਸ਼ਵਰ ਦੀ ਬਣਾਈ ਰਚਨਾ ਦੇ ਅੰਦਰ ਕੁਦਰਤ ਵੱਲੋਂ ਆਪਣੀ ਆਪ ਤਬਦੀਲੀ ਆ ਜਾਏ, ਕ੍ਰਾਂਤੀ ਆ ਜਾਏ। ਸੰਕ੍ਰਾਂਤੀ ਤੋਂ ਸਾਡੀ ਭਾਸ਼ਾ ਵਿੱਚ ਵਿਗੜ ਕੇ ਸ਼ਬਦ, ਆ ਜਿਵੇਂ ਇੰਗਲਿਸ਼ ਦੇ ਵਿੱਚ ਕਿੰਨੀ ਸੈਂਕੜੇ ਸ਼ਬਦ ਵਿਗੜੇ ਫਿਰਦੇ ਨੇ, ਸ਼ੁੱਧ ਇੰਗਲਿਸ਼ ਕੁਝ ਹੋਰ ਕਹਿੰਦੀ ਹੈ, ਇੱਥੇ ਵਾਲੀ ਕੁਝ ਹੋਰ ਹੀ ਕਹਿੰਦੀ ਹੈ ਜਦੋਂ ਪੁੱਛੋ ਉਹਨਾਂ ਨੂੰ। ਇਸੇ ਤਰ੍ਹਾਂ ਇਹ ਸ਼ਬਦ ਮਿਲ ਕੇ ਸੰਗਰਾਂਦ ਬਣ ਜਾਂਦਾ, ਪਰ ਅਸੀਂ ਆਮ ਆਪਣੀ ਮਾਂ ਬੋਲੀ ਸੰਗਰਾਂਦ ਕਹਿੰਦੇ ਹਾਂ। ਸੰਗਰਾਂਦ ਕਹਿਣਾ ਤਾਂ ਨਹੀਂ ਅੜਨਾ ਵੀ ਘੋਟ ਕੇ ਹੁਣ ਸੰਕ੍ਰਾਂਤੀ ਕਹਿਣ ਲੱਗ ਜਾਈਏ, ਪਰ ਸ਼ੁੱਧ ਸ਼ਬਦ ਹੈ ਸੰਕ੍ਰਾਂਤ। ਸੰਗ ਭਲੀ ਪ੍ਰਕਾਰ, ਕ੍ਰਾਂਤੀਕਾਰੀ ਦਿਨ, ਜਦੋਂ ਪ੍ਰਕਿਰਤੀ ਵਿੱਚ ਤਬਦੀਲੀ ਆ ਜਾਏ। ਕਿਵੇਂ ਆਉਂਦੀ ਹੈ? ਵੇਦ ਦੇ ਖੱਟ ਅੰਗ ਗੁਰੂ ਪਿਆਰੇ, ਉਹਨਾਂ ਖੱਟ ਅੰਗਾਂ ਤੋਂ ਪੜ੍ਹੇ ਤੋਂ ਬਿਨਾਂ ਵੇਦ ਨਹੀਂ ਆਉਂਦਾ। ਉਹਨਾਂ ਖੱਟ ਅੰਗਾਂ ਦੇ ਵਿੱਚ ਸਿੱਖਿਆ ਕਲਪ ਨਿਰੁਕਤਪੁਨ ਜੋਤਿਸ਼ ਪਿੰਗਲ ਜਾਨ ਵਿਆਕਰਨ ਵਿਖਾਣੀ ਹੈ ਵੇਦ ਅੰਕ ਖੱਟ ਮਾਨ। ਵੇਦ ਦੇ 6 ਅੰਗ ਹਨ, ਉਹ ਪੜ੍ਹਨ ਤੋਂ ਬਾਅਦ ਵੇਦ ਪੜ੍ਹਨਾ ਆਉਂਦਾ। ਉਹਨਾਂ 6 ਅੰਗਾਂ ਚ ਇੱਕ ਅੰਗ ਦਾ ਨਾਮ ਹੈ ਜੋਤਿਸ਼, ਪ੍ਰਾਚੀਨ ਸਮੇਂ ਤੋਂ ਚਲੀ ਆ ਰਹੀ ਗਣਿਤ ਵਿਦਿਆ ਹੈ। ਜੋਤਿਸ਼ ਦਾ ਕੋਈ ਖੰਡਨ ਨਹੀਂ, ਖੰਡਨ ਹੋਇਆ ਜੋ ਜੋਤਿਸ਼ ਦੇ ਬਹਾਨੇ ਪਖੰਡ ਕਰਨ ਲੱਗਾ। ਜੋਤਿਸ਼ ਗਣਿਤ ਵਿਦਿਆ, ਇਸ ਦੇ ਮਹਾਰ ਗਣਿਤ ਵਿਦਿਆ ਦੇ ਜਿਹੜੇ ਸਨ ਉਹ ਬਿਲਕੁਲ ਠੀਕ ਸੀ। ਪ੍ਰਭੂ ਸੰਗਤ ਹੈ, ਕਿਤੇ ਪੜ੍ਹ ਕੇ ਵੇਖੋ, ਕਿਸੇ ਵਿਦਵਾਨ ਨਾਲ ਗੱਲ ਕਰੋ, ਜੋਤਿਸ਼ ਆਪਣੀ ਥਾਂ ਤੇ ਬੜਾ ਮਹਾਨ ਹੈ, ਪਰ ਗੁਰਮਤ ਵਿੱਚ ਜੋਤਿਸ਼ ਦੀ ਪੂਜਾ ਨਹੀਂ। ਗੁਰਮਤ ਜੋਤਿਸ਼ ਦਾ ਪੁਜਾਰੀ ਨਹੀਂ, ਜੋਤਿਸ਼ ਦੇ ਪਿੱਛੇ ਚੱਲਣ ਵਾਲਾ ਨਹੀਂ, ਪਰ ਜਾਣਕਾਰੀ ਦੇ ਪੱਖ ਤੋਂ ਮੈਂ ਬੇਨਤੀ ਕਰਦੇ ਹਾਂ। ਜੋਤਿਸ਼ ਦੇ ਵਿੱਚ ਉਹਨਾਂ ਨੇ 12 ਰਸ ਦੀਆਂ ਕਲਪੀਆਂ ਹੋਈਆਂ, ਇਹ ਵੀ ਸੰਸਕ੍ਰਿਤ ਦਾ ਪਦ ਹੈ। ਰਾਸ ਦਾ ਨਾਮ ਹੈ ਰਸਤਾ, ਰਾਸੀ ਸ਼ਬਦ ਜਿਹੜਾ ਹੈ ਰਸਤਾ, ਕਿਸ ਦਾ ਰਸਤਾ? ਹਿੰਦੂ ਮਤ ਵਿੱਚ ਕਿਹਾ ਗਿਆ ਕਿ ਸੂਰਜ 12 ਹਨ, ਗੁਰਮਤ ਵਿੱਚ ਕਿਹਾ ਗਿਆ ਕਿ ਸੂਰਜ 1 ਹੈ। ਉਹ ਵੀ ਯਾਦ ਰੱਖਣਾ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇ, ਉਹ ਪ੍ਰਕਰਨ ਦੂਸਰਾ ਹੈ। ਇੱਕ ਬ੍ਰਹਮੰਡ ਦਾ ਇੱਕ ਸੂਰਜ, ਇੱਕ ਚੰਦਰਮਾ, ਉੱਥੇ ਇੱਕ ਕਿਹਾ ਜਾਏ। ਉੱਥੇ ਗੁਰੂ ਬਾਬਾ ਖੁਦ ਕਹਿੰਦੇ ਨੇ ਕਿ ਸੂਰਜ 1 ਰੁੱਤ ਅਨੇਕ, ਸੂਰਜ 1 ਹੈ, ਇੱਕ ਬ੍ਰਹਮੰਡ ਦਾ ਇੱਕ ਸੂਰਜ, ਕਰੋੜਾਂ ਬ੍ਰਹਮੰਡਾਂ ਦੇ ਕਰੋੜਾਂ ਸੂਰਜ ਹਨ, ਉਹ ਪ੍ਰਕਰਨ ਵੱਖਰਾ ਹੈ। ਜਿਸ ਵੇਲੇ ਹਿੰਦੂ ਮਤ ਦੇ ਵਿਦਵਾਨਾਂ ਨੇ, ਬ੍ਰਾਹਮਣਾਂ ਨੇ ਕਿਹਾ ਗੁਰੂ ਬਾਬਾ ਜੀ ਨੂੰ ਕਿ 12 ਸੂਰਜ ਹਨ, ਮਹਾਰਾਜ ਕਹਿੰਦੇ ਨਹੀਂ, 1 ਹੈ, ਇੱਕ ਬ੍ਰਹਮੰਡ ਦਾ ਇੱਕ ਸੂਰਜ। ਇਹ ਤੁਹਾਡੇ ਜੋ 12 ਨਾਮ ਕਲਪੇ ਹੋਏ ਨੇ, ਤੁਸੀਂ ਕਹਿੰਦੇ ਹੋ ਵੀ 1 ਮਹੀਨੇ ਤੋਂ ਬਾਅਦ ਸੂਰਜ ਬਦਲ ਜਾਂਦਾ, ਗੁਰੂ ਬਾਬਾ ਜੀ ਕਹਿੰਦੇ ਇਹ ਅੰਧ ਵਿਸ਼ਵਾਸ ਹੈ। ਮਹੀਨੇ ਤੋਂ ਬਾਅਦ ਸੂਰਜ ਥੱਕ ਨਹੀਂ ਜਾਂਦਾ, ਵੀ ਨਵਾਂ ਸੂਰਜ ਆ ਜਾਂਦਾ ਡਿਊਟੀ ਤੇ, ਵੀ ਉਹ ਹੁਣ ਸਾਲ ਭਰ 11 ਮਹੀਨੇ ਆਰਾਮ ਕਰੂਗਾ। ਇਹ ਕਿੱਥੋਂ ਦੀ ਦਾਨਿਸ਼ਬੰਦੀ ਹੈ ਤੁਹਾਡੀ? ਤੁਸੀਂ ਇਹ ਕਹਿ ਸਕਦੇ ਵੀ ਆਕਾਸ਼ ਦੇ ਮਾਰਗ, ਧਰਤੀ ਦੇ ਚੱਕਰ ਆਉਣ ਦੇ ਕਾਰਨ ਸੂਰਜ ਦਾ ਇੱਕ ਰਸਤਾ ਬਦਲ ਗਿਆ, ਉਹ ਨਵੇਂ ਰਸਤੇ ਵਿੱਚ ਪ੍ਰਵੇਸ਼ ਹੋ ਗਿਆ। ਦਿਨ ਰਵ ਚੱਲੇ, ਨਿਸ਼ਚ ਚੱਲੇ, ਤਾਰਕਾ ਲਖਪੁਰੇ ਸਾਰੀ ਕੀ ਚੱਲਦੀ ਹੈ? ਸੂਰਜ ਵੀ ਚੱਲਦਾ, ਚੰਦਰਮਾ ਵੀ ਚੱਲਦਾ, ਧਰਤੀ ਵੀ ਚੱਲਦੀ ਹੈ, ਤਾਰੇ ਵੀ ਚੱਲਦੇ ਨੇ। ਅਚੱਲ ਹੈ ਤਾਂ ਇੱਕ ਵਾਹਿਗੁਰੂ ਹੈ, ਬਾਕੀ ਤਾਂ ਸਾਰਾ ਕੁਝ ਚਲਾਇਮਾਨ। 1 ਮਹੀਨਾ ਲਗਾਤਾਰ ਇੱਕੋ ਹੀ ਰਸਤੇ ਦੇ ਉੱਤੇ ਸੂਰਜ ਚੱਲਦਾ ਰਹਿੰਦਾ ਧਰਤੀ ਦੇ ਚੱਕਰ ਦੇ ਅਨੁਸਾਰ। 1 ਮਹੀਨੇ ਤੋਂ ਬਾਅਦ ਕੁਦਰਤ ਨੇ ਐਸਾ ਨਿਯਮ ਬਣਾਇਆ, ਜਿਸ ਕੁਦਰਤ ਦੇ ਨਿਯਮ ਦੇ ਅਨੁਸਾਰ ਦਿਨ ਤੇ ਰਾਤ ਬਣਦੇ ਨੇ, ਜਿਸ ਕੁਦਰਤ ਦੇ ਅਨੁਸਾਰ ਰੁੱਤਾਂ ਬਣਦੀਆਂ ਨੇ, ਮਹੀਨੇ ਬਣਦੇ ਨੇ, ਤੇ ਸੂਰਜ ਦਾ ਰਸਤਾ ਬਦਲ ਕੇ ਜਦੋਂ ਪਹਿਲੇ ਰਸਤੇ ਨੂੰ ਛੱਡ ਕੇ, ਯਾਨੀ ਪਹਿਲੀ ਰਾਸੀ ਨੂੰ ਛੱਡ ਕੇ, 12 ਰਾਸਾਂ ਨੇ, ਮਿਥਨ ਹੈ, ਕਰਕ ਹੈ, ਸਿੰਘ ਹੈ, ਸਾਰੀਆਂ ਰਾਸੀਆਂ, ਇਹ ਰਸਤੇ ਨੂੰ ਤੋੜ, ਜਦੋਂ ਨਵੇਂ ਰਸਤੇ ਚ ਪ੍ਰਵੇਸ਼ ਕਰਦਾ ਹੈ ਉਦੋਂ ਪ੍ਰਕਿਰਤੀ ਦੇ ਅੰਦਰ ਕ੍ਰਾਂਤੀ ਆ ਜਾਂਦੀ, ਜਦਕਿ ਆਪੋ ਸਤਨਾਮ ਸ੍ਰੀ ਵਾਹਿਗੁਰੂ। ਉਸ ਕ੍ਰਾਂਤੀ ਨੂੰ ਕਿਹਾ ਸੰ
ਭਲੀ ਪ੍ਰਕਾਰ ਕ੍ਰਾਂਤੀ ਸੰਕ੍ਰਾਂਤੀ ਸੰਗਰਾਂਦ ਬਣਦਾ। ਅੱਜ ਸੰਗਰਾਂਦ ਆਪਣਾ ਪ੍ਰਕਰਨ ਕੜਾ ਪ੍ਰਸ਼ਾਦ ਹੈ, ਮੇਲ ਨਹੀਂ ਖਾਂਦਾ ਵੀ ਮੈਂ ਸੰਗਰਾਂਦ ਤੇ ਸਾਰਾ ਜ਼ੋਰ ਲਾਦਾ, ਇਸ ਕਰਕੇ ਇਹਨੂੰ ਮੈਂ ਇੱਥੇ ਹੀ ਛੱਡਦਾ। ਤੇ ਸੰਗਰਾਂਦ ਦੇ ਦਿਹਾੜੇ ਮਹਾਰਾਜ ਨੇ ਇੱਕ ਗੱਲ ਜਿਹੜੀ ਕਹੀ ਹੈ ਉਹ ਅਸੀਂ ਸਮਝ ਲਈ। ਹਜ਼ੂਰ ਕਹਿੰਦੇ ਸਿੱਖੋ, ਇਹ ਸੰਕ੍ਰਾਂਤੀ ਤੇ ਬਾਹਰ ਦੀ ਸੀ, ਸੂਰਜ ਦੇ ਰਸਤਾ ਬਦਲਣ ਦੇ ਨਾਲ ਕ੍ਰਾਂਤੀ ਆ ਗਈ ਬਨਸਪਤੀ ਵਿੱਚ, ਪੌਦਿਆਂ ਵਿੱਚ, ਤੇ ਇੱਕ ਕ੍ਰਾਂਤੀ ਅੰਦਰ ਦੀ ਹੈ। ਉਹ ਕਰੋੜਾਂ ਸੂਰਜ ਆਈ ਜਾਣ ਜਾਈ ਜਾਣ, ਉਹ ਸੂਰਜਾਂ ਦੇ ਨਾਲ ਕ੍ਰਾਂਤੀ ਨਹੀਂ ਆਉਣ ਵਾਲੀ। ਜੇ ਸੋਚਣ ਦਾ ਉਗਵ ਹੈ, ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਖੁਰ ਬਿਨ ਘੋਰ ਅੰਧਾਰ, ਕ੍ਰਾਂਤੀ ਨਹੀਂ ਆਏਗੀ, ਅੰਧੇਰੇ ਰਹੇ। ਹਜ਼ੂਰ ਸੱਚੇ ਪਾਤਸ਼ਾਹ ਨੇ ਅੰਦਰ ਦੀ ਕ੍ਰਾਂਤੀ ਲਿਆਉਣ ਵਾਸਤੇ, ਔਰ ਇਹ ਵਿਸ਼ਵਾਸ ਅੰਧ ਵਿਸ਼ਵਾਸ ਬ੍ਰਾਹਮਣਵਾਦ ਦਾ ਖਤਮ ਕਰਨ ਵਾਸਤੇ, ਕਿ ਜਿਹੜੇ ਕਹਿੰਦੇ ਸੀ ਵੀ ਇੱਕ ਮਹੀਨਾ ਜਦੋਂ ਨਵਾਂ ਮਹੀਨਾ ਚੜ੍ਹਦਾ, ਇੱਕ ਬ੍ਰਾਹਮਣ ਨੇ ਪਰਮ ਪਦ ਛੱਡਿਆ ਸੀ, ਦਿਮਾਗੀ ਗੁਲਾਮੀ ਜਿਸਮਾਨੀ ਗੁਲਾਮੀ ਦੇ ਨਾਲੋਂ ਜ਼ਿਆਦਾ ਖਤਰਨਾਕ ਹੈ। ਦਿਮਾਗੀ ਗੁਲਾਮੀ ਦੇ ਅਸੀਂ ਹੁਣ ਤੱਕ ਗੁਲਾਮ ਚਲੇ ਆ ਰਹੇ ਹਾਂ, ਜਿਸਮਾਨੀ ਆਜ਼ਾਦੀ ਭਾਵੇਂ ਮਿਲ ਗਈ ਹੈ ਸਾਡੇ ਦੇਸ਼ ਨੂੰ, ਪਰ ਦਿਮਾਗੀ ਗੁਲਾਮੀ ਅਜੇ ਉਸੇ ਤਰ੍ਹਾਂ ਚਲੀ ਆ ਰਹੀ। ਕਿਸੇ ਨੇ ਛਿੱਕ ਮਾਰ ਦਿੱਤੀ, ਹੁਣ ਨਹੀਂ ਜਾਣਾ, ਇਹ ਕੰਮ ਹੀ ਨਹੀਂ ਹੋਣਾ। ਕੁੱਤੇ ਨੇ ਕੰਨ ਮਾਰ ਦਿੱਤੇ, ਕੁੱਤਾ ਛੱਜ ਮਾਰੂਗਾ? ਕੁੱਤੇ ਦੇ ਕੋਲ ਹੈ ਕੀ ਵਿਚਾਰੇ ਕੋਲ? ਇੱਕ ਪੂੰਛ ਤੇ ਦੋ ਕੰਨ, ਉਹ ਵੀ ਨਹੀਂ ਜਰੇ ਜਾਂਦੇ, ਕੀ ਮਾਰੂਗਾ? ਪਰ ਕੁੱਤਾ ਕਿਤਨਾ ਬਲੀ ਨਿਕਲਿਆ, ਕਿਸੇ ਬੰਦੇ ਨੂੰ ਕੰਮ ਨੂੰ ਜਾਂਦੇ ਜਾਂਦੇ ਨੂੰ ਪਿੱਛੇ ਨੂੰ ਬੈ ਕੇ ਲਾ ਦਿੱਤਾ ਵੀ ਮੁੜ ਪਿੱਛੇ ਨੂੰ, ਉਹ ਕੰਨ ਉਹਦੇ ਕੰਨ ਚ ਖਾਜ ਹੋਈ ਤੇ ਕੰਨ ਮਾਰ ਦਿੱਤਾ, ਕੀ ਹੋ ਗਿਆ? ਪਰ ਅੱਜ ਵੀ ਮੈਂ ਹੈਰਾਨ ਕਿ ਉੱਥੇ ਕੈਲੀਫੋਰਨੀਆ ਇੱਕ ਬੀਬੀ ਨੇ ਮੈਨੂੰ ਕਿਹਾ, ਇਹ ਬਾਬਾ ਜੀ ਛਿੱਕ ਮਾਰ ਦਿੱਤੀ, ਹੁਣ ਹਾਲੇ ਨਾ ਜਾਓ। ਮੈਂ ਕਿਹਾ ਵਾਹ ਬਾਈ ਵਾਹ, ਇਹ ਤੇ ਮੈਂ ਕਿਹਾ ਬੀਬੀ ਇਹ ਗੱਲ ਕਿਹੋ ਜਿਹੀ ਕਰ ਦਿੱਤੀ? ਲੈ ਹੁਣ ਤੁਸੀਂ ਉਹ ਕਰੀ, ਤੂੰ ਵੀ ਬੈਠ ਨਾਲ, ਤੇ ਮੈਂ ਤੈਨੂੰ ਦਿਖਾ ਦਿਆਂ ਵੀ ਛਿੱਕ ਬਲਵਾਨ ਹੈ ਜਾਂ ਗੁਰੂ ਦਾ ਭਰੋਸਾ। ਛਿੱਕ ਕੀ ਹੁੰਦੀ ਹੈ? ਮੈਂ ਕਿਹਾ ਕੁਝ ਫਲੂ ਹੋ ਜਾਵੇ, ਨੱਕ ਚ ਰੇਸ਼ਾ ਜਾਂਦੋ, ਇਹ ਕੁਰਕਰੀ ਜੀ ਹੋਈ ਹੈ, ਇੱਕ ਛੱਡ ਕੇ ਕਈ ਕਈ ਛਿੱਕਾਂ ਆ ਜਾਂਦੀਆਂ। ਇਹ ਸਾਰੇ ਵਹਿਮ ਭਰਮ ਸਨ। ਇੱਕ ਭਰਮ ਸੀ ਵੀ ਸੰਗਰਾਂਦ ਜਦੋਂ ਵੀ ਆਵੇ, ਜਿਹੜਾ ਮਹੀਨਾ ਚੜ੍ਹੇ, ਜਿਵੇਂ ਹੁਣ ਭਾਦੋਂ ਚੜ੍ਹ ਗਿਆ ਨਾ, ਤੇ ਕਿਸੇ ਨੂੰ ਸਾਡੇ ਚਾਰੇ ਵਰਨਾਂ ਦੇ ਵਿੱਚ ਬ੍ਰਾਹਮਣ ਤੋਂ ਬਿਨਾਂ ਕਿਸੇ ਨੂੰ ਇਹਦਾ ਨਾਂ ਲੈਣ ਦੀ ਆਗਿਆ ਹੀ ਨਹੀਂ। ਭਾਦੋਂ ਦਸ ਹੋ ਗਈ, ਚਾਹੇ ਚਾਹੇ ਵੀਹ ਹੋ ਗਈ, ਭਾਦੋਂ ਐਂ ਨਹੀਂ ਕਹਿ ਸਕਦੇ ਵੀ ਭਾਦੋਂ ਵੀਹ ਹੋ ਗਈ। ਮਨਜ਼ੂਰੀ ਲੈਣੀ ਪੈਂਦੀ ਸੀ ਬ੍ਰਾਹਮਣ ਦੇ ਕੋਲ, ਸਵਾ ਰੁਪਈਆ ਧਰਨਾ ਪੈਂਦਾ ਸੀ ਉਹਦੇ ਚਰਨਾਂ ਚ, ਨਾਲੇ ਪਤਾ ਵੀ ਅੱਜ ਭਾਦੋਂ ਚੜ੍ਹੀਆ ਪੁੱਛਣਾ ਪੈਂਦਾ ਸੀ ਕਿਹੜਾ ਮਹੀਨਾ ਚੜ੍ਹਿਆ ਦਾਦਾ ਜੀ, ਉਹ ਕਹਿੰਦਾ ਭਾਈ ਭਾਦੋਂ ਚੜ੍ਹੀਆ, ਇੰਨੇ ਦਾ ਸਵਾ ਰੁਪਈਆ ਲੈ ਲੈਂਦਾ। ਸਵਾ ਰੁਪਈਆ ਲੈ ਲੈ ਕੇ ਇੱਕ ਇੱਕ ਦੇ ਕੋਲੋਂ ਉਹ ਪੂਰੇ ਮਹੀਨੇ ਦੀ ਤਨਖਾਹ ਇੱਕ ਦਿਨੇ ਮਿਲ ਜਾਂਦੀ ਸੀ, ਪਹਿਲੇ ਦਿਨੇ। ਬਾਕੀ ਲੋਕਾਂ ਨੂੰ ਤਾਂ ਮਹੀਨਾ ਖਤਮ ਹੋਏ ਤੇ ਮਿਲਦੀ ਹੈ, ਬ੍ਰਾਹਮਣ ਨੂੰ ਪਹਿਲੇ ਦਿਨੇ ਤਨਖਾਹ ਮਿਲਦੀ ਸੀ। ਬਸ ਦੱਸਣੀ ਇੱਕੋ ਗੱਲ ਹੈ ਹਰੇਕ ਨੂੰ ਵੀ ਅੱਜ ਭਾਦੋਂ ਚੜ੍ਹ ਗਈ। ਤੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਹਿਣ ਲੱਗੇ ਇਸ ਗੁਲਾਮੀ ਤੋਂ ਆਜ਼ਾਦ ਕਰਾਉਣਾ ਚਾਹੀਦਾ। ਇਹ ਬ੍ਰਾਹਮਣ ਨੇ ਕਹਿ ਛੱਡਿਆ, ਜੇ ਕੋਈ ਆਪਣੀ ਜ਼ਬਾਨ ਨਾਲ ਪਹਿਲਾਂ ਹੀ ਕਹਿ ਦੇਗਾ ਨਾ ਵੀ ਅੱਜ ਭਾਦੋਂ ਚੜ੍ਹੀ ਹੈ ਜਾਂ ਅੱਸੂ ਚੜ੍ਹਿਆ, ਹੋਰ ਮਹੀਨੇ ਜਿੰਨੇ ਵੀ 12 ਮਹੀਨੇ ਨੇ, ਕਹਿੰਦੇ ਉਹਦੇ ਡੰਗਰ ਮਰ ਜਾਣਗੇ, ਉਹਦੇ ਨਿਆਣੇ ਬਿਮਾਰ ਹੋ ਜਾਣਗੇ, ਉਹਦੀ ਸਿਹਤ ਨਹੀਂ ਠੀਕ ਰਹਿ, ਕਿਹਨੂੰ ਨਹੀਂ ਚੀਜ਼ ਇਹਨਾਂ ਕਿ ਬਈ ਛੱਡੋ ਬਈ ਨਾ ਹੀ ਨਾ ਲਓ, ਕੀ ਲੋੜ ਹੈ, ਐਵੇਂ ਗੱਲ ਮੂਹਰੇ ਆ ਜਾਂਦੀ ਹੈ। ਬ੍ਰਾਹਮਣ ਨੇ ਗੁਲਾਮ ਕਰ ਲਏ, ਸਵਾ ਰੁਪਈਆ ਉਧਰ ਨੂੰ ਜਾਂਦਾ ਸੀ। ਮਹਾਰਾਜ ਨੇ ਕਿਹਾ ਵੀ ਪਹਿਲਾਂ ਤਾਂ ਇਹ ਸਵਾ ਰੁਪਈਆ ਰੋਕੀ ਬ੍ਰਾਹਮਣ ਵਾਲਾ, ਇੱਥੇ ਇਹਨਾਂ ਨੇ ਗੰਦ ਪਾ ਛੱਡਿਆ। ਮਹਾਰਾਜ ਕਹਿੰਦੇ ਗੁਰੂ ਪਿਆਰੇ ਹੋਈ ਸਵਾ ਰੁਪਈਆ, ਗੁਰੂ ਨਾਨਕ ਦੇ ਘਰ ਦੇ ਚ ਰੱਖ ਕੇ ਮੱਥਾ ਟੇਕਿਓ ਤੇ 12 ਮਾਹੇ ਦਾ ਪਾਠ ਸਰਵਣ ਕਰ ਲਿਆ ਕਰੋ, ਤੇ 12 ਮਾਹ ਉਚਾਰਨ ਕਰ ਦਿੱਤਾ ਸਤਿਗੁਰੂ ਮਹਾਰਾਜ ਨੇ ਤੁਖਾਰੀ ਰਾਗ ਵਿੱਚ, ਉਸੇ 12 ਮਾਹੇ ਦਾ ਉਲੱਥਾ ਕੀਤਾ ਮਾਝ ਰਾਗ ਵਿੱਚ, ਟੀਕਾ ਕੀਤਾ ਉਹਦੇ ਚੱਲਿਆ ਭਾਦੋਂ ਹੀ ਭਰਮ ਬੁਲਾਣੀ। ਇਹ ਸੀ ਸੰਗਰਾਂਦ ਦੇ ਮਹੀਨੇ ਤੇ ਕੁਛ ਥੋੜੀ ਜਿਹੀ ਐਵੇਂ ਜਿਹਨੂੰ ਰੂੰਗੇ ਜੇ ਵਾਲੀ ਉਹ ਵਿਚਾਰ ਕਹਿੰਦੇ, ਉਹ ਆਪ ਜੀ ਨੂੰ ਬੇਨਤੀ ਕੀਤੀ ਹੈ। ਤੇ ਆਓ ਹੁਣ ਕੜਾਹ ਪ੍ਰਸ਼ਾਦ, ਕਿਉਂਕਿ ਆਪਾਂ ਨੂੰ ਲੋਕ ਬਈ ਕੜਾਹ ਖਾਣੇ ਤੇ ਕਹਿੰਦੀ ਕਹਿੰਦੇ ਹੈ, ਤੇ ਆਪਾਂ ਹੁਣ ਚੱਜ ਨਾਲ ਖਾ ਤਾਂ ਲਈਏ ਵੀ ਕਿਵੇਂ ਖਾਈਦਾ, ਨਾਲੇ ਇਹਨਾਂ ਨੂੰ ਦੱਸ ਦਈਏ ਵੀ ਕਿਵੇਂ ਖਾਈਦਾ, ਇਹਨਾਂ ਨੂੰ ਇਹ ਵੀ ਦੱਸ ਦਈਏ ਵੀ ਬਣਦਾ ਕਿਵੇਂ ਹੈ। ਸਾਧ ਸੰਗਤ, ਕੜਾਹ ਪ੍ਰਸ਼ਾਦ ਦੀ ਜਿਹੜੀ ਵਿਧੀ ਹੈ ਗੁਰਮਤ ਅਨੁਸਾਰ, ਇਹਦੇ ਸਾਹਮਣੇ ਪ੍ਰਸ਼ਨ ਇੱਕ ਨਹੀਂ ਕਈ ਹਨ। ਇਹ ਕੜਾਹ ਪ੍ਰਸ਼ਾਦ ਸਭ ਤੋਂ ਪਹਿਲਾਂ ਕਿਹਨੇ ਸ਼ੁਰੂ ਕੀਤਾ ਔਰ ਕਦੋਂ ਕੀਤਾ? ਫਿਰ ਇਸ ਕੜਾਹ ਪ੍ਰਸ਼ਾਦ ਨੂੰ ਭੋਗ ਕਿਵੇਂ ਲੱਗਣ ਲੱਗਾ, ਕਿਵੇਂ ਉਹਦੇ ਵਿੱਚ ਦੋ ਤਿੰਨ ਤਬਦੀਲਾਂ ਆਈਆਂ, ਤੇ ਸਭ ਤੋਂ ਅਖੀਰ ਵਾਲੀ ਮਰਿਆਦਾ ਜਿਹੜੀ ਅੱਜ ਚੱਲ ਰਹੀ ਹੈ ਕਿਰਪਾਨ ਭੇਟ ਕਰਨ ਦੀ, ਇਹ ਕਿਵੇਂ ਹੋਈ? ਇਹ ਗੱਲ ਤਾਂ ਖਾਸੀ ਵੱਡੀ ਹੈ ਭਾਈ, ਪਰ ਮੈਂ ਹੁਣ ਕੋਸ਼ਿਸ਼ ਕਰੂੰਗਾ ਕਿਉਂਕਿ ਪੌਣੇ 12 ਮੈਂ ਇੱਥੋਂ ਹਟਣਾ। ਭਾਈ ਸਾਹਿਬ ਨੂੰ ਮੈਂ 15 ਮਿੰਟ ਇਹਨਾਂ ਨੂੰ ਬੇਨਤੀ ਕੀਤੀ, ਭਾਈ ਗੁਰਮੇਲ ਸਿੰਘ ਨੂੰ ਵੀ, ਕਿਤੇ ਉਹੀ 12 ਵਾਲਾ ਅਨਾਊਂਸਮੈਂਟ ਨਾ ਕਰ ਦੀ, ਮੈਂ ਪੌਣੇ 12 ਹਟਣਾ। ਤੇ ਧੰਨਵਾਦ ਕਰਦਾ ਮੈਂ ਭਾਈ ਸੇਵਾ ਸਿੰਘ ਤੇ ਰਾਗੀ ਸਿੰਘਾਂ ਦਾ, ਬਈ ਬਹੁਤ ਪਿਆਰ ਵਾਲੇ ਨੇ ਤੁਹਾਡੇ ਇੱਥੇ ਦੇ ਜਿਹੜੇ ਗੁਰਮੁਖ ਨਾ ਗੁਰੂ ਘਰ ਦੇ ਵਜ਼ੀਰ, ਬਹੁਤ ਹੀ ਪਿਆਰ ਵਾਲੇ ਨੇ। ਤੇ ਉਹਨਾਂ ਨੂੰ ਦਿੱਤਾ ਹੋਇਆ ਟਾਈਮ 5 ਮਿੰਟ ਪਹਿਲੀ ਹਟ ਗਏ, ਨਹੀਂ ਜਿੰਨੀ ਦੇਰ ਤੱਕ ਦੂਸਰੇ ਦਾ ਖਾ ਨਾ ਲਈਏ, ਚਾਹੇ ਟਾਈਮ ਹੋਵੇ ਸਵੇਰੇ ਦੀ ਆਉਂਦਾ, ਚਾਹੇ 10 ਮਿੰਟ ਹੀ ਖਾਵੇ, ਕੋਈ ਤਲੇ ਦਾ ਮਾਰਦਾ ਹੀ ਹੈ। ਪਰ ਰਾਗੀ ਸਿੰਘਾਂ ਨੇ ਆਪਣਾ ਵੀ ਛੱਡ ਦਿੱਤਾ, ਇਹਨੂੰ ਕਹਿੰਦੇ ਨੇ ਉਦਾਰਤਾ। ਧੰਨਵਾਦ। ਇਹੀ 5 ਮਿੰਟ ਦੇ ਕੁਝ ਹੋਰ ਚੱਜ ਜੇ 4 ਗੱਲਾਂ ਕਹੀਆਂ ਗਈਆਂ, ਇਹ ਉਹਨਾਂ ਨੂੰ ਵੀ ਪੁੱਨ ਮਿਲੇਗਾ। ਤੇ ਗੁਰੂ ਪਿਆਰੇ, ਸਭ ਤੋਂ ਪਹਿਲਾ ਸਵਾਲ ਕਿ ਕੜਾ ਪ੍ਰਸ਼ਾਦ, ਇਹਦੀ ਸ਼ੁਰੂਆਤ ਕਿੱਥੋਂ ਔਰ ਕਿਹਨੇ ਕੀਤੀ? ਕੜਾ ਪ੍ਰਸ਼ਾਦ ਦੀ ਵਿਧੀ ਬਾਅਦ ਵਿੱਚ ਆਏਗੀ, ਪਹਿਲਾਂ ਇਹਦੀ ਇਹ ਉਥਾਨ ਕਵੀ ਸ਼ੁਰੂ ਕਿਹਨੇ ਕੀਤੀ ਹੈ? ਸਾਡੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਮਹਾਰਾਜ, ਸਿੱਖੀ ਮਰਿਆਦਾ ਦਾ ਜਨਮ ਗੁਰੂ ਨਾਨਕ ਸਾਹਿਬ ਦੀ ਪਾਵਨ ਹਜ਼ੂਰੀ ਹੈ। ਜਿਵੇਂ ਕਿ ਆਨੰਦ ਕਾਰਜ ਦੀ ਰਸਮ, ਇਹ ਵਿਸ਼ਾ ਵੱਖਰਾ, ਆਨੰਦ ਕਾਰਜ ਦੀ ਰਸਮ ਵੀ ਗੁਰੂ ਨਾਨਕ ਤੇ ਸ਼ੁਰੂ ਹੋਈ ਹੈ। ਪੰਜਾਬੀ ਵਰਨਮਾਲਾ ਦੇ ਅੱਖਰ ਗੁਰੂ ਨਾਨਕ ਨੇ ਬਣਾਏ ਨੇ। ਅਣਜਾਣਪਣੇ ਚ ਗੁਰੂ ਅੰਗਦ ਸਾਹਿਬ ਨੂੰ ਕਹੀ ਜਾਓ ਤੇ ਲਾਵਾਂ ਗੁਰੂ ਰਾਮਦਾਸ ਦੀਆਂ ਕਹਿ ਕੇ ਕਹੋ ਵੀ ਚੌਥੇ ਪਾਤਸ਼ਾਹ ਨੇ ਆਨੰਦ ਕਾਰਜ ਸ਼ੁਰੂ ਕਰਾਏ ਤੇ ਉਹ ਗੜਬੜ ਹੋ ਜਾਏਗਾ। ਆਓ, ਕੜਾ ਪ੍ਰਸ਼ਾਦ ਦੀ ਸ਼ੁਰੂਆਤ ਗੁਰੂ ਨਾਨਕ ਤੋਂ ਹੋਈ ਹੈ। ਤੇ ਕਦੋਂ? ਦੂਸਰਾ ਸਵਾਲ ਹੈ, ਕਦੋਂ ਬਈ? ਸਿੱਧਾਂ ਦੇ ਨਾਲ ਗੁਰੂ ਨਾਨਕ ਦਾ ਟਕਰਾਅ ਹੁੰਦਾ ਰਿਹਾ। ਕਿਉਂ? ਇਹ ਕੁਦਰਤ ਦਾ ਨਿਯਮ ਹੈ ਕਿ ਵਿਰੋਧੀ ਪਕਸ਼ ਆਸ ਵਿੱਚ ਹੀ ਟਕਰਾਇਆ ਕਰਦੇ, ਅੰਧੇਰਾ ਤੇ ਚਾਨਣ ਟਕਰਾਉਂਦਾ ਰਹਿੰਦਾ, ਸੱਚ ਤੇ ਝੂਠ ਟਕਰਾਉਂਦਾ ਰਹਿੰਦਾ। ਇਹ ਤਾਂ ਹੁੰਦਾ ਹੀ ਆਇਆ। ਸਿੱਧ ਪਖੰਡ ਕਰਦੇ ਸਨ, ਗੁਰੂ ਨਾਨਕ ਪਖੰਡ ਦੀਆਂ ਧੱਜੀਆਂ ਉਡਾਉਂਦੇ ਸਨ। ਸਿੱਧ ਜਾ, ਸਿੱਧਾਂ ਨੂੰ ਗੁਰੂ ਨਾਨਕ ਨੇ ਜਾ ਕੰਨੋਂ ਫੜ ਕੇ ਕਹਿੰਦੇ, ਸਿੱਧ ਜਾ ਬੈਠੇ ਪਰਵਤੀ, ਸਿੱਧ ਛੱਪ ਬੈਠੇ ਪਰਵਤੀ, ਕੌਣ ਜਗਤ ਕੋ ਪਾਰ ਉਤਾਰਾ? ਤੁਹਾਡੀ ਡਿਊਟੀ ਪਤਾ ਕੀ ਹੈ? ਸੰਤ ਜਪਾਵੈ ਨਾਮ, ਤੁਸੀਂ ਪਹਾੜਾਂ ਦੀਆਂ ਖੱਡਾਂ 'ਚ ਬੈਠੇ ਹੋ, ਤੁਸੀਂ ਚੂਹੇ ਹੋ ਤੇ ਚੂਹਿਆਂ ਦੀ ਤੇਰੇ ਬੜੀ ਬੈਠੇ ਹੋਏ। ਆਪ ਜਪੈ ਅਵਰ ਹੈ ਨਾਮ ਜਪਾਵੈ, ਤੁਹਾਡਾ ਕਰਤੱਵ ਇਹ ਸੀ। ਸਿੱਧਾਂ ਨਾਲ ਟਕਰਾਅ ਹੁੰਦਾ ਰਿਹਾ ਤੇ ਗੁਰੂ ਨਾਨਕ ਬਾਬੇ ਨੇ ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੁਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸਿਖਾ। ਗੁਰੂ ਨਾਨਕ ਬਾਬੇ ਨੇ ਸਿੱਧਾਂ ਨੂੰ ਜਿੱਤਿਆ, ਸਿੱਧ ਖੁਣਸਦੇ ਰਹੇ, ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਲੇਵਾ ਇਹ ਬਾਲਾ, ਐਸਾ ਜੋਗੀ ਕਲੇ ਮੇ ਹਮਰਾ ਪੰਥ ਕਰੇ ਉਜਿਆਲਾ, ਖੱਪਰ ਦਿੱਤਾ ਨਾਦ ਜੀ ਪਾਣੀ ਭਰ ਲੈ ਉਹਨੂੰ ਗੁਟਚਾਲਾ, ਬਾਬਾ ਆਇਆ ਪਾਣੀ ਡਿੱਠੇ ਰਤਨ ਜਵੇਰ ਲਾਲਾ, ਫਿਰ ਆਇਆ ਗੁਰਨਾਥ ਜੀ ਪਾਣੀ ਠੌਰ ਨਹੀਂ ਉਸਤਾਲਾ। ਕਹਿੰਦੇ ਉੱਥੇ ਪਾਣੀ ਨਹੀਂ, ਕੀ ਸੀ? ਡਿੱਠੇ ਰਤਨ ਜਵੇਰ ਲਾਲਾ, ਉੱਥੇ ਰਤਨ ਜਵੇਰ ਲਾਲ ਫਰਮਾਉਣ ਵਾਸਤੇ। ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੁਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ।
ਗੁਰਾਂ ਜਿੱਤ ਲਈ ਸਿੱਧਾਂ ਬਾਲੀ ਮੰਡਲੀ, ਸ਼ਬਦਾਂ ਦੇ ਤੀਰ ਮਾਰ ਕੇ, ਗੁਰਾਂ ਜਿੱਤ ਲਈ ਸਿੱਧਾਂ ਬਾਲੀ ਮੰਡਲੀ, ਸ਼ਬਦਾਂ ਦੇ ਤੀਰ ਮਾਰ ਕੇ, ਗੁਰਾਂ
ਕਰਨ ਦਾ ਇਹ ਮਤਲਬ ਤਾਂ ਨਹੀਂ ਹੈ ਵੀ ਧਾਰਨਾ ਹੀ ਭੁੱਲ ਜਾਵੇ ਤੁਹਾਨੂੰ। ਧਾਰਨਾ ਵਾਲਾ ਕੀਰਤ ਵੀ ਕਰਦੇ ਰਹਿਣਾ ਆਪਾਂ, ਉਹ ਕਿਤੇ ਕਾਲ ਪੈ ਗਿਆ ਸੀ, ਕਾਲ ਪਏ ਤੋਂ ਉਹ ਕਹਿੰਦੇ ਵੀ ਮੀਂਹ ਉਦੋਂ ਪੈਂਦਾ ਜਦੋਂ ਸ਼ਿਵ ਜੀ ਸੰਖ ਵਜਾ ਦੇਵੇ, ਤੇ ਉਹ ਪਰਮਾਤਮਾ ਨੇ ਕਹਿ ਤਾ ਵੀ 12 ਸਾਲ ਸੰਖ ਨਹੀਂ ਚੰਬ ਜਾਣ,
ਸਾਲ ਪਿਆ ਰਹੇ। ਕੁਦਰਤੀ ਰਤਨ ਹੈ, ਹੁੰਦੀਆਂ ਦਾ ਕਲਪ ਤੇ ਨਹੀਂ ਹੈ ਜੀ ਰਾਖੀ, ਪਰ ਉਹ ਸਿਧਾਂਤ ਲਈ ਦਾ ਉਹਦੇ ਵਿੱਚ।
12 ਸਾਲ ਦਾ ਕਾਲ ਪੈ ਗਿਆ, ਸ਼ਿਵਜੀ ਪਾਰਵਤੀ ਤੁਰੇ ਜਾਂਦੇ, ਜੱਟ ਨੇ ਹਲ ਜੋੜਿਆ ਹੋਇਆ।
ਕਹਿੰਦੇ ਪਾਰਵਤੀ, ਇਹ ਜੱਟ ਤਾਂ ਮੈਨੂੰ ਮੂਰਖ ਜਿਹਾ ਹੀ ਲੱਗਦਾ,
ਇਹਨੂੰ ਇਹ ਨੀ ਪਤਾ ਵੀ 12 ਸਾਲ ਦਾ ਕਾਲ ਪਿਆ, ਤੂੰ ਹਲ ਵਾਹ ਰਿਹਾ। ਉਹ ਜਦੋਂ ਜੱਟ ਆਇਆ ਗੇੜਾ ਲੈ ਕੇ ਹਲ ਦਾ ਆਇਆ ਉਧਰ ਨੂੰ, ਖੜ ਕੇ ਉਹਨੇ ਕਿਹਾ ਵੀ ਕੋਈ ਸੰਤ ਹੈ, ਉਹਨੂੰ ਕਿਹੜਾ ਪਤਾ ਵੀ ਸ਼ਿਵਜੀ ਹੈ। ਕਹਿੰਦਾ ਮਹਾਰਾਜ ਜੀ ਨਮਸਕਾਰ। ਕਹਿੰਦੇ ਵੀ ਨਮਸਕਾਰ ਤਾਂ ਠੀਕ ਹੈ, ਵੀ ਐਂ ਦੱਸ ਵੀ ਹਲ ਜੋੜਿਆ, ਤੈਨੂੰ ਪਤਾ ਨੀ ਵੀ 12 ਸਾਲ ਮੀਂਹ ਨੀ ਪੈਣਾ।
ਕਹਿੰਦਾ ਜੀ ਪਤਾ ਹੈ।
ਫਿਰ ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਮੀਂਹ ਤੇ ਬਿਨਾਂ ਜੰਮਣਾ ਕੁਛ ਨੀ, ਮੇਘ ਬਿਨਾਂ ਜੀ ਖੇਤੀ ਜਾ। ਕਹਿੰਦਾ ਇਹ ਵੀ ਪਤਾ ਹੈ। ਕਹਿੰਦਾ ਵੀ ਹਲ ਕਿਉਂ ਜੋੜਿਆ? ਕਹਿੰਦਾ ਹਲ ਇਸ ਕਰਕੇ ਜੋੜਿਆ ਵੀ 12 ਸਾਲ ਨੂੰ ਤਾਂ ਹਲ ਚਲਾਉਣਾ ਹੀ ਭੁੱਲ ਜੂ ਮੈਂ। 12 ਸਾਲ ਕਿਹਨੂੰ ਹੈ? ਮੈਨੂੰ ਤਾਂ ਹਲੇ ਨੀ ਆਉਣਾ 12 ਸਾਲ ਤੋਂ ਬਾਅਦ, ਮੈਂ ਆਪਣੀ ਪ੍ਰੈਕਟਿਸ ਕਰਨੀ ਹੈ। ਸ਼ਿਵ ਜੀ ਦੇ ਦਿਮਾਗ ਦੇ ਵਿੱਚ ਆ ਗਈ, ਕਹਿੰਦਾ ਉਹ ਕਿਤੇ ਮੈਂ ਸੰਖ ਵਜਾਉਣੇ ਨਾ ਭੁੱਲ ਜਾ। ਉਹਨੇ ਮਾਰੀ ਫੂਕ, ਜਦੇ ਮੀਂਹ ਪੈ ਗਿਆ ਵੀ ਇਸ ਕਰਕੇ ਕਿਤੇ ਕਥਾ ਸੁਣਦੇ ਸੁਣਦੇ ਧਾਰਨੀ ਨਾ ਭੁੱਲ ਜਾਓ। ਧਾਰਨਾ ਸ਼ਬਦ ਨੂੰ ਸਪਸ਼ਟ ਕਰਦੀ ਹੈ, ਧਾਰਨਾ ਸ਼ਬਦ ਦਾ ਅਰਥ ਹੈ, ਇਹਦਾ ਵਿਰੋਧ ਨਹੀਂ ਕਰਦੀ। ਧਾਰਨਾ ਦਾ ਵਿਰੋਧ ਉਦੋਂ ਹੁੰਦਾ ਜਦੋਂ ਗੁਰਮਤਿ ਸਿਧਾਂਤਾਂ ਤੋਂ ਉਲਟ ਧਾਰਨਾ ਜਾਵੇ। ਕੋਈ ਸੰਤ ਜੀ ਇੱਕ ਪੜ੍ਹੀ ਜਾਣ, ਕਹਿੰਦਾ ਜਦੋਂ ਢੱਕਣ ਪਤੀਲੇ ਵਾਲਾ ਚੱਕਿਆ ਸੂਰ ਵਿੱਚੋਂ ਭੱਜ ਨਿਕਲੇ, ਇਹਨਾਂ ਦਾ ਧਾਰਨਾ ਦਾ ਖੰਡਨ ਹੈ। ਬੰਦਾ ਜਮਾਂ ਦੇ ਲੋਕ ਨੂੰ ਚੱਲਿਆ ਹੰਸਾ ਵਾਲਾ ਰੂਪ ਧਾਰ ਕੇ, ਨਾਨਕ ਹੰਸਾ ਆਦਮੀ ਵੱਧੇ ਜੰਪਰ ਜਾ, ਉੱਥੇ ਸਿਧਾਂਤ ਕੀ ਹੈ ਤੇ ਕਹਿ ਕੀ ਰਿਹਾ? ਇਹਨਾਂ ਦਾ ਖੰਡਨ ਹੈ, ਇਹਨਾਂ ਦਾ ਧਾਰਨਾ ਤਾਂ ਨਹੀਂ ਖੰਡਨ ਹੈ। ਇਸ ਕਰਕੇ ਭਾਈ ਬੀਬੀਓ ਤੀਸਰੇ ਚ ਬੋਲਿਆ ਗੁਰੂ ਗੋਬਿੰਦ ਸਿੰਘ ਜੀ,
ਗੁਰਾਂ ਜਿੱਤ ਲਈ ਸਿਧਾਂਤ ਵਾਲੀ ਮੰਡਲੀ, ਸ਼ਬਦਾਂ ਦੇ ਤੀਰ ਮਾਰ ਕੇ ਗੁਰਾਂ ਜਿੱਤ ਲਈ ਸਿਧਾਂਤ ਵਾਲੀ ਮੰਡਲੀ, ਸ਼ਬਦਾਂ ਦੇ ਤੀਰ ਮਾਰ ਕੇ ਗੁਰਾਂ ਸਾਵਧਾਨੇ ਜੀ ਤੀਰ ਮਾਰ ਕੇ, ਸਾਵਧਾਨੇ ਜੀ ਤੀਰ ਮਾਰ ਕੇ, ਗੁਰਾਂ ਜਿੱਤ ਲਈ ਸਿਧਾਂਤ ਵਾਲੀ ਮੰਡਲੀ, ਗੁਰਾਂ ਜਿੱਤ ਲਈ ਸਿਧਾਂਤ ਵਾਲੀ ਮੰਡਲੀ,
ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸੇ ਆਪਣਾ ਪੰਥ ਨਿਰਾਲਾ। ਜਦੋਂ ਜਿੱਤ ਹਾਰ ਦਾ ਸਵਾਲ ਪੈਦਾ ਹੋ ਜਾਏ, ਜਦੋਂ ਕੋਈ ਹਾਰ ਜਾਂਦਾ ਉਹਦੇ ਮਨ ਦੇ ਚੋਂ ਜਲਸ ਨਹੀਂ ਜਾਇਆ ਕਰਦੀ ਵੀ ਮੈਂ ਹਾਰ ਕਿਉਂ ਗਿਆ। ਸਿੱਧ ਹਾਰ ਤਾਂ ਗਈ ਪਰ ਮਨ ਚੋਂ ਜਲਸ ਨਹੀਂ ਗਈ। ਹੁਣ ਹਾਰਿਆ ਹੋਇਆ ਯਤਨ ਕਰਦਾ ਹੁੰਦਾ ਵੀ ਜਦੋਂ ਮੌਕਾ ਮਿਲ ਜਾਏ ਉਦੋਂ ਆਪਣੀ ਹਾਰ ਦਾ ਬਦਲਾ ਲਿਆ ਜਾਏ। ਸਿੱਧਾਂ ਨੇ ਐਸਾ ਕੀਤਾ ਕਿ ਉਹਨਾਂ ਨੇ ਆਪਣੇ ਰੂਪ ਵਟਾ ਲਏ। ਵੱਡੀਆਂ ਵੱਡੀਆਂ ਉਮਰਾਂ, ਮੂੰਹ ਦੇ ਚ ਦੰਦ ਕੋਈ ਨਹੀਂ ਹੈ, ਵੱਡੀਆਂ ਉਮਰਾਂ ਦੇ ਹੋ ਕੇ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਚ ਆ ਕੇ ਕਹਿਣ ਲੱਗੇ, ਹੇ ਤਪਾ ਜੀ, ਐ ਗੁਰੂ ਨਾਨਕ ਮਹਾਰਾਜ, ਸਾਡੀਆਂ ਵੱਡੀਆਂ ਉਮਰਾਂ ਨੇ, ਮੂੰਹ ਦੇ ਚ ਦੰਦ ਕੋਈ ਨਹੀਂ ਜੀ ਰਿਹਾ। ਉਦੋਂ ਕਿਹੜਾ ਇਹ ਦੰਦ ਹੁੰਦੇ ਸੀ ਜਿਹੜੇ ਹੁਣ ਲਵਾਈ ਬੈਠੇ ਆ ਲੋਕ, ਜਿਹਦੇ ਦੰਦ ਨਹੀਂ ਹੁੰਦੇ, ਦੰਦ ਲਵਾ ਲੈਂਦੇ ਨਵੇਂ। ਇਹ ਮਹਾਰਾਜ ਮੂੰਹ ਵਿੱਚ ਦੰਦ ਕੋਈ ਨੀ, ਭੁੱਖ ਬੜੀ ਲੱਗੀ। ਉਹਨਾਂ ਨੂੰ ਪਤਾ ਸੀ ਕਿ ਗੁਰੂ ਨਾਨਕ ਕਿਸੇ ਨੂੰ ਭੁੱਖਾ ਨਹੀਂ ਵੇਖ ਸਕਦਾ,
ਭੁੱਖ ਦਾ ਨਾਮ ਸੁਣਦੇ ਹਾਂ, ਇਹ ਸਭ ਕੁਛ ਲੁਟਾ ਦਿੰਦਾ। ਇਹ ਤੇਰਾ ਤੋਂ ਸੁਲਤਾਨਪੁਰ ਤੋਲ ਸਕਦਾ, ਇਹ ਚਪੇੜਾਂ ਵੀ ਖਾ ਸਕਦਾ, ਪਰ ਭੁੱਖਾ ਨਹੀਂ ਕਿਸੇ ਨੂੰ ਦੇਖ ਸਕਦਾ। ਕਿਹਾ ਮਹਾਰਾਜ ਅਸੀਂ ਭੁੱਖੇ ਬੜੇ। ਮਹਾਰਾਜ ਕਹਿੰਦੇ ਕੋਈ ਬਾਤ ਨਹੀਂ, ਤੇ ਮਹਾਰਾਜ ਬੇਨਤੀ ਹੈ ਵੀ ਅਸੀਂ ਚੱਪਣ ਵਾਲਾ ਕੋਈ ਪਦਾਰਥ ਨਹੀਂ ਖਾ ਸਕਦੇ, ਮੂੰਹ ਚ ਦੰਦ ਨਹੀਂ ਹੈ, ਨਕਲੀ ਕਰ ਲਿਆ ਸੀ ਸਾਰਾ ਕੁਝ, ਸ਼ਕਤੀ ਨਾ ਕਰਿਆ। ਮਹਾਰਾਜ ਕਹਿੰਦੇ ਕੋਈ ਬਾਤ ਨਹੀਂ ਭਾਈ, ਇਹ ਪਰਮੇਸ਼ਰ ਦੀ ਨੇਤ ਹੈ, ਜਦੋਂ ਜੰਮੇ ਸੀ ਜਦ ਕਿਹੜਾ ਦੰਦ ਨਾਲ ਹੀ ਜੰਮੇ ਸੀ, ਉਦੋਂ ਵੀ ਤਾਂ ਕੁਝ ਦਿੱਤਾ ਹੀ ਆ ਉਹਨੇ ਖਾਣ ਨੂੰ। ਜਬ ਦਾਂਤ ਨਾ ਥੇ ਤਬ ਦੁੱਧ ਦੀਆ, ਦਿੱਤਾ ਹੈ ਭਾਵੇਂ ਦੁੱਧ ਹੀ ਦਿੱਤਾ। ਅਬ ਦਾਂਤ ਦੀਏ ਕਿਆ ਰੋਜੀ ਨੇ ਦੇ ਹੈ, ਦੰਦ ਦੇ ਤੇ ਚੱਬਣ ਨੂੰ ਵੀ ਕੁਛ ਦੇਗਾ। ਜੇ ਦੰਦ ਫੇਰ ਖਤਮ ਹੋ ਜਾਣਗੇ, ਮੁੱਖ ਅਪਿਆਓ ਬੈਠ ਪੋ ਦੇਣ, ਮੂੰਹ ਦੇ ਚਮਚੇ ਪਾਉਣ ਵਾਲੇ ਵੀ ਮਿਲ ਜਾਣਗੇ, ਤੂੰ ਇੱਕ ਵਾਰੀ ਪੈ ਤਾਂ ਸੀ ਮੰਜੇ ਤੇ, ਫਿਕਰ ਕਾਹਦਾ ਕਰਦੇ।